ਰਾਜਿਆਂ ਦੀ ਸੁਲਹ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਪੌਂਟੇ ਟਿਕਾਣਾ ਕੀਤਾ। ਇਹ ਜਮਨਾ ਦੇ ਕਿਨਾਰੇ ਹੈ। ਇਸ ਪਾਸਿਓਂ ਜਮਨਾ ਦੇ ਸਿਰਮੌਰ ਦੀ ਦੂਨ ਹੈ, ਜਿਸ ਦੀ ਰਾਜਧਾਨੀ ਨਾਹਨ ਹੈ, ਸੀ ਤੇ ਹੈ। ਇਲਾਕਾ ਰਾਜਾ ਮੇਦਨੀ ਪ੍ਰਕਾਸ਼ ਦਾ ਸੀ, ਜੋ ਗੁਰੂ ਜੀ ਤੇ ਸਿਦਕ ਰੱਖਦਾ ਸੀ। ਜਮਨਾ ਦੇ ਪਾਰਲੇ ਪਾਸੇ ਜਿੱਧਰ ਅੱਜ ਕੱਲ ਦੇਹਰਾਦੂਨ ਹੈ, ਅੱਗੇ ਟੇਰੀ ਗੜਵਾਲ ਦਾ ਇਲਾਕਾ ਹੈ, ਜਿਸ ਦੀ ਕਿ ਰਾਜਧਾਨੀ ਸ੍ਰੀਨਗਰ ਸੀ। ਇਸ ਇਲਾਕੇ ਦਾ ਰਾਜਾ ਫਤਿਹ ਸ਼ਾਹ ਸੀ। ਦੋਹਾਂ ਰਾਜਿਆਂ ਦਾ ਆਪੋ ਵਿਚ ਵੈਰ ਸੀ। ਗੁਰੂ ਜੀ ਦੇ ਸਿਰਮੌਰ ਦੂਨ ਵਿਚ ਆ ਵਸਣ ਤੋਂ ਰਾਜਾ ਮੇਦਨੀ ਪ੍ਰਕਾਸ਼ ਦੀ ਤਾਕਤ ਵੱਧ ਗਈ ਸੀ ਤੇ ਉਹ ਸੁਖੀ ਹੋ ਰਿਹਾ ਸੀ। ਪਰ ਫਤਿਹ ਸ਼ਾਹ ਉਦਾਸ ਸੀ। ਉਸ ਨੂੰ ਡਰ ਵੱਧ ਗਿਆ ਸੀ ਕਿ ਮੇਰਾ ਵੈਰੀ ਹੁਣ ਬਹੁਤ ਬਲਵਾਲਾ ਹੋ ਗਿਆ ਹੈ। ਇਨ੍ਹਾਂ ਗੱਲਾਂ ਨੂੰ ਗੁਰੂ ਜੀ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ। ਫਤਿਹ ਸ਼ਾਹ ਨੂੰ ਉਸ ਦੇ ਆਪਣੇ ਸੂਈਏ ਤੇ ਹੋਰ ਦਰਬਾਰੀ ਗੁਰੂ ਜੀ ਦੇ ਬਲ, ਐਸ਼ਵਰਸ਼ ਤੇ ਨੇਕੀ ਦੀਆਂ ਗੱਲਾਂ ਜਾ ਸੁਣਾਇਆ ਕਰਦੇ ਸਨ। ਉਸ ਦੇ ਚਿੱਤ ਵਿਚ ਸੰਕਲਪ ਉਠਦੇ ਸਨ ਕਿ ਗੁਰੂ ਕੇ ਦਰਸ਼ਨ ਕਰਾਂ ਤੇ ਉਨ੍ਹਾਂ ਦਾ ਹੋ ਕੇ ਉਨ੍ਹਾਂ ਨੂੰ ਆਪਣਾ ਬਣਾ ਲਵਾਂ, ਤਾਂ ਜੋ ਉਹ ਨਿਰੇ ਮੇਦਨੀ ਪ੍ਰਕਾਸ਼ ਦੇ ਨਾ ਹੋ ਜਾਣ। ਸੋ ਉਹ ਇਕ ਦਿਨ ਆਪਣੇ ਅਹਿਲਕਾਰਾਂ ਨਾਲ ਸਲਾਹ ਕਰਕੇ ਦਰਸ਼ਨ ਕਰਨ ਲਈ ਪੌਂਟੇ ਆਇਆ ਤੇ ਪਹਿਲੋਂ ਵਕੀਲ ਗੁਰੂ ਸੇਵਾ ਵਿਚ ਘੱਲਿਆ ਕਿ ਰਾਜਾ ਦਰਸ਼ਨ ਲਈ ਆਇਆ ਹੈ, ਫਿਰ ਆਪ ਗੁਰੂ ਦਰਬਾਰ ਵਿਚ ਆ ਹਾਜ਼ਰ ਹੋਇਆ। ਰਾਜੇ ਨੇ ਅਦਬ ਨਾਲ ਮੱਥਾ ਟੇਕਿਆ, ਕੀਮਤੀ ਬਸਤਰ, ਇਕ ਘੋੜਾ ਤੇ ਹੋਰ ਪਦਾਰਥ ਭੇਟਾ ਕੀਤੇ, ਫਿਰ ਸੀਸ ਨਿਵਾਇਆ। ਸ੍ਰੀ ਗੁਰੂ ਜੀ ਨੇ ਆਸ਼ੀਰਵਾਦ ਦੇ ਕੇ ਬਿਠਾ ਲਿਆ ਤੇ ਫਿਰ ਸੁਖ ਸ਼ਾਂਤ ਪੁੱਛੀ। ਕੁਛ ਚਿਰ ਬੈਠ ਕੇ ਰਾਜੇ ਨੇ ਦਰਸ਼ਨ ਆਨੰਦ ਲਿਆ, ਫਿਰ ਆਪਣੇ ਟਿਕਾਣੇ ਚਲਾ ਗਿਆ, ਜਿੱਥੇ ਗੁਰੂ ਕੇ ਸੇਵਕਾਂ ਨੇ ਉਸ ਦਾ ਡੇਰਾ ਕਰਵਾਇਆ ਸੀ। ਰਾਤ ਪੈਂਦੀ ਤੇ ਸ੍ਰੀ ਗੁਰੂ ਜੀ ਨੇ ਆਪਣੇ ਮਾਮਾ ਜੀ ਸ੍ਰੀ ਕਿਰਪਾਲ ਜੀ ਨੂੰ ਭੇਜਿਆ। ਉਸ ਨੇ ਰਾਜਾ ਜੀ ਨੂੰ ਸਮਝਾਇਆ ਕਿ ਮੈਨੂੰ ਗੁਰੂ ਜੀ ਨੇ ਘੱਲਿਆ ਹੈ ਕਿ ਆਪ ਜੀ ਦੀ ਨਾਹਨ ਦੇ ਰਾਜੇ ਨਾਲ ਸੁਲਹਿ ਕਰਾ ਦਿੱਤੀ ਜਾਵੇ। ਵੈਰ ਵਿਰੋਧ ਚੰਗੇ ਨਹੀਂ ਹੁੰਦੇ। ਦੇਖੋ, ਸਾਡੇ ਦੇਸ਼ ਦੇ ਰਾਜਿਆਂ ਦੇ ਜੋ ਆਪੋ ਵਿਚ ਵਿਰੋਧ ਰਹਿੰਦੇ ਹਨ, ਉਸੇ ਕਰਕੇ ਦੇਸ਼ ਸਾਰਾ ਪਰਦੇਸੀਆਂ ਦੇ ਵਸ ਪੈ ਗਿਆ ਹੈ। ਪਰਸਪਰ ਵਿਰੋਧ ਦਾ ਲਾਭ ਦੂਜਿਆਂ ਨੂੰ ਪਹੁੰਚਦਾ ਹੈ ਤੇ ਵੈਰ ਕਰਨ ਵਾਲੇ ਦੋਹਾਂ ਤਰ੍ਹਾਂ ਦੀ ਹਾਨੀ ਹੁੰਦੀ ਹੈ। ਜੇਕਰ ਤੁਸੀਂ ਚਾਹੋ ਤਾਂ ਸ੍ਰੀ ਗੁਰੂ ਜੀ ਆਪ ਜੀ ਦੀ ਨਾਹਨ ਵਾਲੇ ਰਾਜੇ ਨਾਲ ਸੁਲਹਿ ਕਰਾ ਦੇਣ, ਉਸ ਦੇ ਦਿਲੋਂ ਵੈਰ ਵਿਰੋਧ ਗੁਰੂ ਜੀ ਮਿਟਾ ਦੇਣਗੇ। ਉਹ ਸ੍ਰੀ ਗੁਰੂ ਜੀ ਦਾ ਆਖਿਆ ਕਦੇ ਨਹੀਂ ਮੋੜੇਗਾ। ਜੇ ਆਪ ਵੀ ਉਸ ਤਰ੍ਹਾਂ ਮੰਨ ਲੋ ਤਾਂ ਦੋ ਰਾਜ ਘਰਾਂ ਵਿਚ ਸੁਲਹਿ ਹੋ ਜਾਵੇ ਤੇ ਦੋਵੇਂ ਸੁਖੀ ਵਸੋ। ਰਾਜੇ ਨੇ ਸੁਣ ਕੇ ਕਿਹਾ, ਜੋ ਕੁਛ ਗੁਰੂ ਜੀ ਦੀ ਆਗਿਆ ਆਪ ਨੇ ਸੁਣਾਈ ਹੈ, ਮੈਂ ਆਦਰ ਨਾਲ ਮੰਨਦਾ ਹਾਂ। ਇਹ ਸੁਣ ਕੇ ਮਾਮਾ ਜੀ ਨੇ ਗੁਰੂ ਜੀ ਨੂੰ ਆ ਦੱਸਿਆ। ਸੋ ਅਗਲੀ ਪਲਕ ਗੁਰੂ ਜੀ ਨੇ ਆਨੰਦ ਚੰਦ ਨੂੰ ਨਾਹਨ ਘੱਲਿਆ। ਨਾਹਨ ਦੇ ਰਾਜਾ ਨੇ ਜਦ ਗੁਰੂ ਜੀ ਦਾ ਸੁਨੇਹਾ ਸੁਣਿਆ ਤਾਂ ਕੁਛ ਫੌਜ ਤੇ ਅਹਿਲਕਾਰ ਨਾਲ ਲੈ ਕੇ ਪੌਂਟੇ ਆ ਗਿਆ। ਅੱਜ ਪੌਂਟੇ ਇਕ ਪਾਸੇ ਨਾਹਨ ਪਤੀ ਦਾ ਤੇ ਦੂਜੇ ਪਾਸੇ ਫਤਿਹ ਸ਼ਾਹ ਦਾ ਡੇਰਾ ਪੈ ਗਿਆ ਹੈ ਤੇ ਆਪੋ ਵਿਚ ਵਿਰੋਧ ਕੋਈ ਨਾ ਦਿਸੇ। ਡੇਰਾ ਕਰਕੇ ਰਾਜਾ ਗੁਰੂ ਜੀ ਨੂੰ ਮਿਲਿਆ। ਗੁਰੂ ਜੀ ਨੇ ਸਮਝਾਇਆ ਕਿ ਅਸਾਂ ਤੁਹਾਡੀ ਫਤਿਹ ਸ਼ਾਹ ਨਾਲ ਸੁਲਹਿ ਦੀ ਵਿਉਂਤ ਕੀਤੀ ਹੈ। ਪਿਆਰ ਵਿਚ ਸੁਖ ਹੁੰਦਾ ਹੈ, ਵੈਰ ਵਿਚ ਦੁੱਖ ਹੁੰਦਾ ਹੈ। ਰਾਜੇ ਨੇ ਸਾਰੀ ਗੱਲ ਸੁਣ ਕੇ ਸੀਸ ਨਿਵਾਇਆ ਤੇ ਕਿਹਾ, ਜੋ ਆਪ ਦੀ ਆਗਿਆ ਸੋ ਮੇਰੇ ਸਿਰ ਮੱਥੇ ਤੇ ਹੈ, ਖੁਸ਼ੀਆਂ ਨਾਲ ਸੁਲਹਿ ਕਰਵਾ ਦਿਓ। ਅਗਲੇ ਦਿਨ ਗੁਰੂ ਕਾ ਦਰਬਾਰ ਲੱਗਾ। ਦੋਏ ਰਾਜੇ ਵੀ ਆ ਹਾਜ਼ਰ ਹੋਏ ਤੇ ਅਦਬ ਨਾਲ ਮੱਥੇ ਟੇਕ ਕੇ ਆਪੋ ਆਪਣੇ ਥਾਂ ਬੈਠ ਗਏ। ਤਦ ਗੁਰੂ ਜੀ ਨੇ ਦੋਹਾਂ ਵੱਲ ਤੱਕਿਆ ਤੇ ਫਰਮਾਇਆ, ਹੇ ਰਾਜਨ, ਤੁਸੀਂ ਦੋਏ ਪਰਜਾ ਪਾਲਕ ਹੋ। ਤੁਹਾਡੇ ਮੇਲ ਵਿਚ ਪਰਜਾ ਦਾ ਸੁਖ ਹੈ, ਤੁਹਾਡਾ ਆਪਣਾ ਸੁਖ ਹੈ। ਸਾਡੀ ਚਾਹ ਹੈ ਕਿ ਤੁਸੀਂ ਹੁਣ ਸੁਲਹਿ ਕਰ ਲਓ, ਪਿਛਲੇ ਮਾਮਲੇ ਜੋ ਕੁਛ ਹੋ ਚੁੱਕੇ ਭੁੱਲ ਜਾਓ, ਵਧੇ ਹੋਏ ਵੈਰ ਵਿਰੋਧ ਦੂਰ ਕਰ ਦਿਓ, ਅੱਗੋਂ ਨੂੰ ਪਿਆਰ ਦੀ ਵਰਤੋਂ ਵਰਤੋ। ਕੋਈ ਗੱਲ, ਕੋਈ ਮਾਮਲਾ ਐਸਾ ਉਪਜ ਪਵੇ ਜਿਸ ਵਿਚ ਇਕ ਦੂਜੇ ਦੇ ਖਿਆਲ ਮੇਲ ਨਾ ਖਾਣ, ਤਾਂ ਆਪੋ ਵਿਚ ਸੁਲਹਿ ਸਾਲਸੀ ਨਾਲ ਸਮਝੌਤਾ ਕਰ ਲਿਆ ਕਰੋ। ਇਹ ਵਾਕ ਸੁਣ ਕੇ ਦੋਏ ਉੱਠੇ ਤੇ ਵੀਰਾਂ ਵਾਂਗ ਜੱਫੀਆਂ ਪਾ ਕੇ ਮਿਲੇ। ਫਿਰ ਦੋਹਾਂ ਨੇ ਗੁਰੂ ਕੇ ਚਰਨਾਂ ਤੇ ਮੱਥਾ ਟੇਕਿਆ। ਇਸ ਤਰ੍ਹਾਂ ਸੁਲਹਿ ਹੋ ਗਈ। ਪਹਿਰ ਪਰ ਦਰਬਾਰ ਲੱਗਾ ਰਿਹਾ। ਫਿਰ ਸਭ ਆਪੋ ਆਪਣੇ ਡੇਰੇ ਚਲੇ ਗਏ, ਪ੍ਰਸ਼ਾਦੇ ਛਕੇ ਤੇ ਆਰਾਮ ਕੀਤੇ। ਆਦਮਖੋਰ ਸ਼ੇਰ ਨੂੰ ਮਾਰਨਾ। ਜਦ ਦੁਪਹਿਰ ਢਲੀ ਤਦ ਸਾਹਿਬ ਸ਼ਿਕਾਰ ਚੜੇ, ਨਾਲ ਚੰਗੇ ਚੰਗੇ ਸੂਰਮੇ ਹੋ ਲਏ, ਉਧਰੋਂ ਦੋਏ ਰਾਜੇ ਨਾਲ ਹੋ ਲਏ। ਰਸਤੇ ਵਿਚ ਪਿਆਰ ਹਿੱਤ ਦੀਆਂ ਗੱਲਾਂ ਬਾਤਾਂ ਹੁੰਦੀਆਂ ਗਈਆਂ। ਸ਼ਿਕਾਰ ਕਈ ਮਾਰੇ, ਫਿਰ ਡੇਰਿਆਂ ਨੂੰ ਪਰਤੇ ਹੀ ਸਨ ਕਿ ਇੱਕ ਪਹਾੜੀਆ ਆ ਗਿਆ ਤੇ ਪੁਕਾਰਿਆ, ਹੇ ਪ੍ਰਭੂ, ਇੱਕ ਭਿਆਨਕ ਸ਼ੇਰ ਇਸ ਬਨ ਵਿਚ ਹੈ, ਅਨੇਕਾਂ ਗਊਆਂ ਮਹੀਆਂ ਮਾਰ ਮਾਰ ਖਾ ਗਿਆ ਹੈ, ਇਹ ਕਿਤੇ ਚਲਾ ਗਿਆ ਸੀ, ਹੁਣ ਫੇਰ ਆ ਨਿਕਲਿਆ ਹੈ, ਬੜਾ ਬਲੀ ਤੇ ਭਿਆਨਕ ਹੈ, ਇਸ ਨੂੰ ਕੋਈ ਮਾਰ ਨਹੀਂ ਸਕਿਆ, ਆਪ ਇਸ ਦੀ ਅਲਖ ਮੁਕਾ ਦਿਓ। ਗੁਰੂ ਜੀ ਸੁਣ ਕੇ ਬੋਲੇ, ਭਾਈ ਹੁਣ ਸਾਂਝ ਹੋ ਗਈ ਹੈ, ਕੱਲ ਇਸੇ ਦਾ ਸ਼ਿਕਾਰ ਕਰਾਂਗੇ। ਇਉਂ ਕਹਿ ਸਾਰੇ ਡੇਰਿਆਂ ਨੂੰ ਮੁੜ ਆਏ ਤੇ ਰਾਤ ਆਰਾਮ ਕੀਤਾ। ਅਗਲੇ ਦਿਨ ਫੇਰ ਸ਼ੇਰ ਮਾਰਨ ਲਈ ਤਿਆਰੀ ਕਰਕੇ ਚੜ ਪਏ ਤੇ ਘਣੇ ਜੰਗਲ ਵਿਚ ਜਾ ਵੜੇ, ਜਿੱਥੇ ਕਿ ਸ਼ੇਰ ਦੇ ਹੋਣ ਦੀ ਸੂਹ ਮਿਲੀ ਸੀ। ਬਨ ਵਿਚ ਬਹੁਤ ਫਿਰੇ, ਕਈ ਹਰਨ ਮਾਰੇ, ਸ਼ੇਖੜ ਇਕ ਬੜੇ ਘਣੇ ਬਨ ਦੇ ਔਖੇ ਥਾਂ ਅਪੜੇ। ਜਦ ਕੋਲ ਵਾਲੇ ਪਹਾੜੀਏ ਨੇ ਸ਼ੇਰ ਦੇ ਪੈਰਾਂ ਦਾ ਖੋਜ ਦੱਸਿਆ ਕਿ ਦੇਖੋ ਇਧਰੋਂ ਦੀ ਸ਼ੇਰ ਇਸ ਘਣੀ ਚੰਗੀ ਵਿਚ ਗਿਆ ਜੇ। ਸੋ ਆਪ ਜੀ, ਰਾਜੇ ਤੇ ਸੂਰਮੇ ਸ਼ਿਕਾਰੀ ਖੋਜ ਦੇ ਮਗਰ ਟੁਰ ਪਏ ਤੇ ਚਲੇ ਚਲੇ ਜਾਂਦੇ ਉਥੇ ਅਪੜੇ, ਜਿਥੇ ਸ਼ੇਰ ਸੁੱਤਾ ਪਿਆ ਦਿਸ ਪਿਆ। ਇਹ ਕੋਈ ਮਹਿ ਗਾਂ ਖਾ ਕੇ ਮਸਤ ਹੋਇਆ ਪਿਆ ਸੀ। ਸ੍ਰੀ ਗੁਰੂ ਜੀ ਤੇ ਰਾਜੇ ਤੇ ਨਾਲ ਦੇ ਸੂਰਮੇ ਇਕ ਚੰਗੇ ਟਿਕਾਣੇ ਖੜੇ ਹੋ ਗਏ, ਜਿਥੋਂ ਨਿਸ਼ਾਨਾ ਫੁੰਡ ਸਕਣ। ਪਰ ਗੁਰੂ ਜੀ ਨੇ ਆਵਾਜ਼ ਦਿੱਤੀ ਕਿ ਕੋਈ ਸੂਰਮਾ ਗੋਲੀ ਨਾ ਚਲਾਵੇ, ਇਹ ਜੈਦਰਥ ਹੈ, ਬਹੁਤ ਕਰੜਾ ਸ਼ੇਰ ਹੈ, ਇਸ ਭਲੇ ਲੋਕ ਨੂੰ ਤਲਵਾਰ ਨਾਲ ਹੱਥੀ ਜੂਝ ਕੇ ਮਾਰਨਾ ਹੈ। ਉਧਰ ਜਦ ਸ਼ੇਰ ਦੇ ਕੰਨੀ ਘੋੜਿਆਂ ਦੇ ਹਿੜਕਣ ਦੀ ਆਵਾਜ਼ ਪਈ ਤਾਂ ਜਾਗ ਖੁੱਲੀ, ਗੁਰੜ ਗੁਰੜ ਕਰਕੇ ਗੁਰੜਾਇਆ ਤੇ ਆਲਸ ਨਾਲ ਖੁੱਲ ਰਹੇ ਨੈਣਾ ਨਾਲ ਤੱਕਿਆ। ਗੁਰੂ ਜੀ ਨੇ ਫਰਮਾਇਆ, ਕੋਈ ਸੂਰਮਾ ਨਿਤਰੋ, ਤਲਵਾਰ ਨਾਲ ਮਾਰੋ ਇਸ ਭਿਆਨਕ ਬਲੀ ਨੂੰ। ਰਾਜਿਆਂ ਨੇ ਕਿਹਾ, ਗੁਰੂ ਜੀ ਆਪ ਹੋ ਮਹਾਨ ਬਲੀ, ਆਪ ਦੇ ਬਲ ਅੱਗੇ ਕੌਣ ਖੜੋ ਸਕਦਾ ਹੈ, ਪਰ ਇਹ ਬੜਾ ਭੈੜਾ ਤੇ ਬਲੀ ਪਸ਼ੂ ਹੈ, ਇਸ ਨੂੰ ਹੁਣੇ ਗੋਲੀਆਂ ਨਾਲ ਭੁੰਨ ਕੱਟਦੇ ਹਾਂ, ਆਪ ਵੀ ਹੱਥੀ ਮਾਰਨ ਲਈ ਅੱਗੇ ਨਾ ਵਧੋ। ਇਹ ਸੁਣ ਕੇ ਕੋਈ ਸੂਰਮਾ ਕੋਈ ਅੱਗੇ ਨਾ ਹੋਇਆ। ਗੁਰੂ ਜੀ ਨੇ ਆਪਣਾ ਹਾਥੀ ਜਰਾ ਹੋਰ ਅੱਗੇ ਕਰਕੇ ਬਿਠਵਾ ਦਿੱਤਾ ਤੇ ਢਾਲ ਤਲਵਾਰ ਲੈ ਕੇ ਅੱਗੇ ਵਧੇ। ਇਸ ਵੇਲੇ ਸ੍ਰੀ ਮਾਮਾ ਜੀ ਤੇ ਨੰਦ ਚੰਦ ਆਦਿ ਸੂਰਮਿਆਂ ਨੇ ਵੀ ਵਰਜਿਆ, ਪਰ ਗੁਰੂ ਜੀ ਡਰ ਭੈ ਤੋਂ ਨਿਰਭੈ ਹੋਰ ਅੱਗੇ ਵਧੇ ਤੇ ਸ਼ੇਰ ਨੂੰ ਵੰਗਾਰਿਆ ਕਿ ਗੀਦੀ ਕਿਉਂ ਬੈਠ ਰਿਹਾ ਹੈ, ਆ ਸਾਡੀ ਤਲਵਾਰ ਦਾ ਅੰਮ੍ਰਿਤ ਚੱਕ, ਬੱਚੂ ਜਨਮ ਮਰਨ ਕੱਟ ਜਾਈ। ਪਰ ਸ਼ੇਰ ਉੱਠਿਆ ਨਹੀਂ, ਗੁਰੜ ਗੁਰੜ ਕਰਦਾ ਤੱਕਦਾ ਰਿਹਾ, ਪੂਛ ਵੱਟ ਵੱਟ ਮਾਰਦਾ ਰਿਹਾ ਭੋਏ ਉੱਤੇ। ਤਦ ਗੁਰੂ ਜੀ ਹੋਰ ਅੱਗੇ ਵਧੇ ਤੇ ਤੀਜੀ ਵੇਰ ਸ਼ੇਰ ਨੂੰ ਵੰਗਾਰਿਆ। ਤਦ ਉਹ ਡਰਾਉਣਾ ਸ਼ੇਰ ਬੜੇ ਵੱਡੇ ਕੱਦ ਵਾਲਾ ਉੱਠਿਆ ਤੇ ਗਰਜ ਦੇ ਨਾਲ ਛਾਲ ਮਾਰੀ ਤੇ ਫਿਰ ਗਰਜ ਕੇ ਗੁਰੂ ਜੀ ਦੇ ਉੱਪਰ ਆ ਪਿਆ। ਸ੍ਰੀ ਗੁਰੂ ਜੀ ਨੇ ਢਾਲ ਅੱਗੇ ਕਰਕੇ ਉਸ ਦੇ ਅਗਲੇ ਪੈਰ ਢਾਲ ਉੱਤੇ ਲੈ ਲਏ ਤੇ ਸਾਰਾ ਭਾਰ ਉਸ ਦਾ ਝੱਲ ਕੇ ਫੁਰਤੀ ਨਾਲ ਜ਼ਰਾ ਨਿਉਂ ਕੇ ਆਪਣੀ ਤਿੱਖੀ ਤਲਵਾਰ ਉਸ ਦੇ ਪੇਟ ਵਿਚ ਲੱਕ ਵਾਲੀ ਥਾਂ ਹੇਠੋਂ ਖੋਭ ਦਿੱਤੀ। ਇਹ ਇਉਂ ਪੇਟ ਨੂੰ ਕੱਟ ਗਈ ਕਿ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਜਿਵੇਂ ਸਬੂਨ ਘਰ ਦੀ ਤਾਰ ਸਾਬਣ ਨੂੰ ਕੱਟ ਜਾਂਦੀ ਹੈ, ਸੋ ਸ਼ੇਰ ਪਿਛਲੇ ਪੈਰਾਂ ਤੇ ਪੁੱਠਾ ਹੋ ਕੇ ਧਰਤੀ ਤੇ ਜਾ ਪਿਆ ਤੇ ਜਾਨ ਤੋੜਨ ਲੱਗ ਪਿਆ। ਗੁਰੂ ਜੀ ਦੇ ਸੂਰਮੇ ਗੋਲੀਆਂ ਭਰੇ ਸ਼ਿਸ਼ਤਰਾਂ ਬੰਨੇ ਖੜੇ ਸਨ ਕਿ ਜੇ ਸ਼ੇਰ ਜਰਾ ਭਾਰੂ ਹੋਣ ਲੱਗੇ ਤਾਂ ਗੋਲੀ ਮਾਰ ਦੇਣ ਤੇ ਸ਼ੇਰ ਨੂੰ ਮੁਕਾ ਦੇਣ, ਚਾਹੇ ਹੁਕਮ ਨਹੀਂ ਪਰ ਗੁਰੂ ਕੀ ਜਾਨ ਅੱਤ ਪਿਆਰੀ ਹੈ। ਹੁਣ ਸ਼ੇਰ ਦੇ ਲੱਕ ਤਲਵਾਰ ਖੁਬਦੀ ਦੇਖ ਕੇ ਘੋੜੇ ਦੌੜਾ ਕੇ ਪਾਸ ਪਹੁੰਚ ਪਏ। ਸ਼ੇਰ ਮੁਰਦਾ ਹੋਇਆ ਪਿਆ ਅੰਤਲੇ ਦਮ ਤੋੜਦਾ ਦੇਖ ਕੇ ਸਾਰੇ ਬੋਲ ਉੱਠੇ, ਕਲਗੀਆਂ ਵਾਲੇ ਗੁਰੂ ਕੀ ਜੈ, ਬੋਲ ਕਲਗੀਆਂ ਵਾਲੇ ਗੁਰੂ ਕੀ ਜੈ। ਦੋਏ ਰਾਜੇ ਤੇ ਸਾਰੇ ਸੂਰਮੇ ਦੰਗ ਰਹਿ ਗਏ ਕਿ ਕਿਤਨੇ ਭਾਰੇ ਬਲਵਾਨ ਸ਼ੇਰ ਨੂੰ ਗੁਰੂ ਜੀ ਨੇ ਕਿਸ ਤਰ੍ਹਾਂ ਮਾਰ ਕੱਤਿਆ ਹੈ, ਇਹ ਸੂਰਮ ਗਤੀ ਕਮਾਲ ਦੀ ਹੈ, ਇਹ ਯੁੱਧ ਵਿਦਿਆ ਬੜੀ ਉੱਚੀ ਹੈ, ਇਹ ਸ਼ਿਕਾਰ ਕਰਨ ਦੀ ਕਾਰੀਗਰੀ ਵੀ ਹੈ, ਪਰ ਬਲਵਾਨਤਾ ਵੀ ਬੜੀ ਹੈ। ਪਰ ਸਾਰੇ ਇਹ ਹੀ ਰਾਜਿਆਂ ਸਮੇਤ ਕਹਿ ਰਹੇ ਸਨ ਕਿ ਗੁਰੂ ਜੀ ਦੀ ਰੂਹਾਨੀ ਤਾਕਤ ਜਾਂ ਆਤਮ ਬਲ ਵੀ ਕਮਾਲ ਦਾ ਹੈ, ਜਿਸ ਨਾਲ ਇਹ ਔਖਾ ਡਾਢਾ ਔਖਾ ਕੰਮ ਆਪਨੇ ਕਰ ਦਿਖਾਇਆ ਹੈ। ਗੱਲ ਕੀ, ਸ਼ਿਕਾਰੇ ਸ਼ੇਰ ਨੂੰ ਚੁਕਵਾ ਕੇ ਪੌਂਟੇ ਦੇ ਰਾਹ ਪਾਇਆ ਤੇ ਆਪ ਘੋੜਿਆਂ ਹਾਥੀਆਂ ਤੇ ਚੜੇ ਵਾਪਸ ਆਏ। ਰਾਤ ਸਭ ਨੇ ਸੁਖ ਨਾਲ ਬਿਤਾਈ। ਅਗਲੇ ਦਿਨ ਰਾਜਿਆਂ ਨੇ ਵਿਦਾਇਗੀ ਲਿੱਤੀ ਤੇ ਆਪਣੀਆਂ ਆਪਣੀਆਂ ਰਾਜਧਾਨੀਆਂ ਨੂੰ ਤੁਰ ਪਏ। ਫਤਿਹ ਸ਼ਾਹ ਨੇ ਤੁਰਨ ਤੋਂ ਪਹਿਲਾਂ ਇਕ ਪਿੰਡ ਲੰਗਰ ਵਾਸਤੇ ਭੇਟ ਕੀਤਾ, ਪਰ ਸਤਿਗੁਰ ਜੀ ਨੇ ਕਿਹਾ ਕਿ ਗੁਰੂ ਕੀ ਦੇਗ ਅਕਾਲ ਪੁਰਖ ਚਲਾ ਰਿਹਾ ਹੈ, ਇਸ ਵਿਚ ਕਮੀ ਨਹੀਂ ਹੁੰਦੀ, ਤੁਸੀਂ ਗੁਰੂ ਘਰ ਦੀ ਗੁਰਮਤ ਲਵੋ, ਸਿੱਖੀ ਧਾਰੋ ਤੇ ਜਨਮ ਸਫਲਾ ਕਰੋ। ਰਾਜਿਆਂ ਨੇ ਕਿਹਾ, ਅਸੀਂ ਆਪ ਦੀ ਆਗਿਆ ਵਿਚ ਹਾਂ। ਇਉਂ ਦੋਵੇਂ ਆਪੋ ਵਿਚ ਸੁਖੀ ਹੋਏ, ਘਰੋਂ 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 ਕਰੀ ਚਲੇ ਗਏ।